ਗੁਰੂ ਰੂ ਪਿਆਰੀ ਸਾਧ ਸੰਗਤ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਭਾਈ ਸਾਹਿਬ ਭਾਈ ਵੀਰ ਸਿੰਘ ਜੀ ਦੀਆਂ ਅਮੋਲਕ ਲਿਖਤਾਂ ਵਿੱਚੋਂ ਕੁਝ ਨੁਕਤੇ ਇਕੱਤਰ ਕਰਕੇ ਪੁਸਤਕ ਅਮਰਲੇਖ ਵਿੱਚ ਛਪੇ ਹਨ। ਮਨ ਦੀ ਬਾਬਤ ਦੋ ਲੇਖ ਛਪੇ ਹਨ, ਆਓ ਦੂਸਰਾ ਲੇਖ ਸਰਵਣ ਕਰਨ ਦੀ ਕੋਸ਼ਿਸ਼ ਕਰੀਏ ਜੀ। ਗੌੜੀ ਕਬੀਰ ਜੀ ਬਾਣੀ 52 ਅੱਖਰੀ ਵਿੱਚੋਂ, ਮੰਮਾ ਮੂਲ ਗਿਆ ਮਨ ਮਾਨੈ, ਮਰਮੀ ਹੋਏ ਸੋ ਮਨ ਕੋ ਜਾਣੈ, ਮਤ ਕੋਈ ਮਨ ਮਿਲਤਾ ਬਿਲ ਮਾਵੈ, ਮਗਨ ਪਿਆ ਤੇ ਸੋ ਸੱਚ ਪਾਵੈ, ਮੰਮਾ ਮਨ ਸਿਉ ਕਾਜ ਹੈ, ਮਨ ਸਾਦੇ ਸਿੱਧ ਹੋਏ, ਮਨ ਹੀ ਮਨ ਸਿਉ ਕਹਿ ਕਬੀਰਾ, ਮਨ ਸਾ ਮਿਲਿਆ ਨਾ ਕੋਏ। ਇਹ ਮਨ ਸ਼ਕਤੀ ਇਹ ਮਨ ਸੀਓ, ਇਹ ਮਨ ਪੰਚ ਤਤ ਕੋ ਜੀਓ, ਇਹ ਮਨ ਲੈ ਜੋ ਉਨ ਮਨ ਰਹਿ, ਤਉ ਤੀਨ ਲੋਕ ਕੀ ਬਾਤੈ ਕਹਿ। ਮੰਮੇ ਅੱਖਰ ਦੁਆਰਾ ਕਹਿੰਦੇ ਹਨ, ਆਪਣੇ ਮੂਲ ਜੋਤੀ ਸਰੂਪ ਨੂੰ ਪਕੜਿਆ ਭਾਉ ਲੱਭ ਲਿਆ ਮਨ ਪਤੀਜਦਾ ਹੈ। ਮਨ ਦੇ ਇਸ ਭੇਦ ਨੂੰ ਜੋ ਕੋਈ ਜਾਣਦਾ ਹੋਵੇ, ਉਹੀ ਮਨ ਨੂੰ ਜਾਣ ਸਕਦਾ ਹੈ ਕਿ ਮਨ ਕੀ ਵਸਤੂ ਹੈ। ਹੁਣ ਮਨ ਦਾ ਮਰਮ ਦੱਸਦੇ ਹਨ। ਮਨ ਜਦ ਜੋਤੀ ਸਰੂਪ ਨੂੰ ਮਿਲਣ ਲੱਗੇ ਤਾਂ ਖਬਰਦਾਰ ਮਤ ਕੋਈ ਢਿੱਲ ਕਰੀਓ, ਕਿਉਂਕਿ ਮਨ ਦੇ ਉਸ ਵਿੱਚ ਮਗਨ ਹੋ ਗਿਆ ਹੀ ਉਹ ਸੱਤੇ ਸਰੂਪ ਪ੍ਰਾਪਤ ਹੁੰਦਾ ਹੈ। ਮੰਮਾ ਮਨ ਨਾਲ ਹੀ ਸਾਡਾ ਕੰਮ ਹੈ, ਵਾਸਤਾ ਹੈ, ਪਰ ਸਿੱਧੀ ਮਨ ਨੂੰ ਸਾਦਿਆਂ ਪ੍ਰਾਪਤ ਹੁੰਦੀ ਹੈ। ਹੇ ਕਬੀਰ, ਮਨ ਹੀ ਮਨ ਨੂੰ ਆਖਦਾ ਹੈ ਕਿ ਹੇ ਮਨ, ਤੇਰੇ ਵਰਗਾ ਪਰਮ ਮਿੱਤਰ ਜਾਂ ਸਿੱਖਿਆ ਦਾਤਾ ਕੋਈ ਨਹੀਂ ਮਿਲਿਆ। ਹੁਣ ਮਨ ਦਾ ਹੋਰ ਮਰਮ ਦੱਸਦੇ ਹਨ। ਇਸ ਮਨ ਦੇ ਤ੍ਰੈ ਸਰੂਪ ਹਨ। ਪਹਿਲਾ ਇਹ ਮਨ ਸ਼ਕਤੀ ਰੂਪ ਹੈ, ਦੂਸਰਾ ਇਹ ਮਨ ਸ਼ਿਵ ਯਾਨੀ ਕਲਿਆਣ ਸਰੂਪ ਹੈ, ਤੀਸਰਾ ਇਹ ਮਨ ਪੰਜਾਂ ਤੱਤਾਂ ਦਾ ਜੀਉ ਹੈ। ਇਸ ਮਨ ਨੂੰ ਲੈ ਜਾ ਕੇ ਜੇ ਕੋਈ ਉਨਮਨੀ ਅਵਸਥਾ ਵਿੱਚ ਰਹੇ ਤਦ ਉਹ ਤਿੰਨਾਂ ਲੋਕਾਂ ਦੀਆਂ ਗੱਲਾਂ ਦੱਸਦਾ ਹੈ। ਵਿਆਖਿਆ। ਇਹਨਾਂ ਤ੍ਰੈ ਅੰਕਾਂ ਦਾ ਭਾਵ ਸਮਝਣ ਤੋਂ ਪਹਿਲਾਂ ਪਿੱਛੇ ਆਏ ਕਬੀਰ ਜੀ ਦੇ ਗੌੜੀ ਰਾਗ ਦੇ 28ਵੇਂ ਸ਼ਬਦ ਨੂੰ ਸਮਝ ਲੈਣਾ ਚਾਹੀਏ, ਜਿੱਥੇ ਦੱਸ ਆਏ ਹਨ ਕਿ ਮਨ ਨੂੰ ਮੂਲੋਂ ਅਭਾਵ ਨਹੀਂ ਕਰ ਦੇਣਾ। ਜੇ ਮੂਲੋਂ ਮਰ ਗਿਆ ਤਾਂ ਕਲਿਆਣ ਕਿਸ ਦੀ ਆਉਣੀ ਹੈ ਅਤੇ ਕਿਸਨੇ ਕਰਨੀ ਹੈ, ਕਿਉਂਕਿ ਮਾਇਆ ਮਗਨਤਾ ਅਤੇ ਵਿਕਾਰਾਂ ਵਿੱਚੋਂ ਹਰ ਪ੍ਰਕਾਰ ਦੇ ਅਗਿਆਨ ਵਿੱਚੋਂ ਵੀ ਤਾਂ ਮਨ ਹੀ ਕੱਢਦਾ ਹੈ। ਜਿਸ ਦਾ ਭਾਵ ਹੋਇਆ ਕਿ ਨੀਵੀਆਂ ਰੁਚੀਆਂ ਮਨ ਦੀਆਂ ਦੂਰ ਕਰਨੀਆਂ ਹਨ ਅਤੇ ਉੱਚੀਆਂ ਰੁਚੀਆਂ ਧਾਰਨੀਆਂ ਹਨ। ਫਿਰ ਮਨ ਨੂੰ ਸਰਵ ਮਾਇਆ ਕਹੋ, ਹੋਮੈ ਕਹੋ, ਇਸ ਤੋਂ ਸੁਤੰਤਰ ਹੋ ਕੇ ਜਗਤ ਜੀਵਨ ਵਿੱਚ ਲੀਨ ਹੋ ਜਾਣਾ ਹੈ। ਯਥਾ ਮਨ ਭਇਆ ਜਗ ਜੀਵਨ ਲੀਨ, ਲੀਨ ਹੋ ਕੇ ਇਸਨੇ ਨਾਸ਼ ਨਹੀਂ ਹੋ ਜਾਣਾ, ਜਿਸ ਵਿੱਚ ਲੀਨ ਹੋਣਾ ਹੈ ਉਸ ਨਾਲ ਤਦਰੂਪ ਹੋ ਜਾਣਾ ਹੈ। ਜੈਸੇ ਉੱਥੇ ਹੀ ਫੁਰਮਾਇਆ ਹੈ, ਮਨ ਮਤਸੂਦਨ ਤ੍ਰਿਭਵਨ ਦੇਵ ਉੱਥੇ ਹੀ ਆਪਣੀ ਵਾਦੀ ਨੂੰ ਕਹਿੰਦੇ ਹਨ, ਕਹੋ ਕਬੀਰ ਜੋ ਜਾਣੈ ਭਿਉ। ਉਹ ਭਿਉ ਇੱਥੇ ਮੰਮੇ ਅੱਖਰ ਵਿੱਚ ਖੋਲਿਆ ਹੈ। ਮਨ ਦੇ ਤ੍ਰੈ ਸਰੂਪ ਦੱਸੇ ਹਨ। ਪੰਜਾਂ ਤੱਤਾਂ ਦੀ ਸ਼ੁੱਧ ਅੰਸ਼ ਤੋਂ ਮਨ ਬਣਦਾ ਹੈ, ਇਸ ਕਰਕੇ ਇਸ ਨੂੰ ਪੰਜ ਤੱਤ ਕੋ ਜੀਉ ਕਿਹਾ ਹੈ। ਸ੍ਰੀ ਗੁਰੂ ਨਾਨਕ ਦੇਵ ਜੀ ਨੇ ਵੀ ਇਸੇ ਤਰ੍ਹਾਂ ਫੁਰਮਾਇਆ ਹੈ, ਇਹ ਮਨ ਪੰਜ ਤੱਤ 'ਤੇ ਜਨਮ, ਇਸ ਕਰਕੇ ਇਸ ਨੂੰ ਪੰਚਮ ਸਤਿਗੁਰੂ ਜੀ ਨੇ ਪੰਜ ਭੂ ਆਤਮਾ ਕਿਹਾ ਹੈ। ਪੰਜਾਂ ਤੱਤਾਂ ਦਾ ਸੂਖਮ ਅੰਸ਼ ਯਥਾ ਪੰਜ ਭੂ ਆਤਮਾ ਹਰ ਨਾਮ ਰਸ ਭੁੱਖ ਹੈ। ਇਸ ਮਨ ਨੂੰ ਵਸ ਕਰਨਾ, ਜਿਸ ਨੂੰ ਹਰੀ ਨਾਮ ਨਾਲ ਰੰਗਣਾ ਉੱਪਰਲੀ ਤੁਕ ਵਿੱਚ ਕਿਹਾ ਹੈ। ਤੀਸਰੇ ਸਤਿਗੁਰੂ ਜੀ ਫੁਰਮਾਉਂਦੇ ਹਨ ਕਿ ਇਸ ਪੰਜ ਭੂ ਆਤਮਾ ਮਨ ਨੂੰ ਪਹਿਲੋਂ ਵਸ ਕਰਨਾ ਹੈ। ਯਥਾ ਪੰਜ ਭੂ ਆਤਮਾ ਵਸ ਕਰੇ ਤਾਂ ਤੀਰਥ ਕਰੇ ਨਿਵਾਸ। ਦੂਸਰਾ ਮਨ ਸ਼ਿਵ ਰੂਪ ਹੈ, ਇਹ ਮਨ ਆਤਮ ਜੋਤੀ ਹੈ, ਜਿਸ ਨੂੰ ਤੀਸਰੇ ਸਤਿਗੁਰਾਂ ਨੇ ਜੋਤ ਸਰੂਪ ਕਿਹਾ ਹੈ। ਮਨ ਤੂੰ ਜੋਤ ਸਰੂਪ ਹੈ, ਆਪਣਾ ਮੂਲ ਪਛਾਣ। ਕਬੀਰ ਨੇ ਮਨ ਦਾ ਇਹ ਅਸਲੀ ਅਤੇ ਆਦਿ ਸਰੂਪ, ਜਿਸ ਨੂੰ ਹੁਣ ਸਿਉ ਕਿਹਾ ਹੈ, ਐਂ ਆਪ ਦੱਸਿਆ ਹੈ। ਅਬ ਮਨ ਉਲਟ ਸਨਾਤਨ ਹੁਆ, ਤਬ ਜਾਣਿਆ ਜਬ ਜੀਵਤ ਮੂਆ। ਭਾਵ ਹੈ ਕਿ ਜਦ ਜੀਵਤ ਭਾਵ ਤੋਂ ਹਟ ਗਿਆ ਤਦ ਮਨ ਜੋ ਸ਼ਕਤੀ ਅਤੇ ਪੰਜ ਭੂ ਆਤਮਾ ਰੂਪ ਸੀ, ਸਿਉ ਰੂਪ ਹੋ ਗਿਆ। ਇਸ ਸ਼ਬਦ ਵਿੱਚ ਦੱਸਦੇ ਹਨ ਕਿ ਇਹ ਅਵਸਥਾ ਸਹਿਜ ਸੁੱਖ ਵਿੱਚ ਸਮਾਏ ਜਾਣ ਦੀ ਹੈ। ਤੀਸਰਾ ਮਨ ਹੈ ਸ਼ਕਤੀ, ਇਹ ਦੋਹਾਂ ਦੇ ਵਿਚਕਾਰ ਹੈ। ਸ਼ਕਤੀ ਰੂਪ ਮਨ ਅਤੇ ਪੰਜ ਤੱਤ ਦੇ ਜੀਉ ਰੂਪੀ ਮਨ ਦਾ ਪ੍ਰਕਾਸ਼ਕ ਸਿਉ ਰੂਪੀ ਮਨ ਹੈ। ਸਿਉ ਭਾਵ ਸ਼ਿਵ, ਕਲਿਆਣ ਸਰੂਪ ਜਾਂ ਜੋਤ ਸਰੂਪ। ਮਨ ਦਾ ਪ੍ਰਭਾਵ ਜਦ ਸ਼ਕਤੀ ਰੂਪ ਮਨ ਲੈਂਦਾ ਹੈ ਤਾਂ ਸੰਕਲਪ ਉੱਚੇ ਪਾਸੇ ਦੇ ਉਪਜਦੇ ਹਨ ਅਤੇ ਇਹੋ ਸ਼ਕਤੀ ਰੂਪ ਮਨ ਪੰਜ ਤੱਤ ਵਾਲੇ ਮਨ ਨੂੰ ਪੰਜ ਤੱਤਾਂ ਦੀ ਖਿੱਚ ਵਿੱਚ ਜਾ ਕੇ ਵਿਕਾਰਾਂ ਤੋਂ ਅਤੇ ਮਾੜੇ ਸੰਕਲਪਾਂ ਤੋਂ ਹੋੜਦਾ ਹੈ। ਪੰਜ ਤੱਤਵੀਂ ਮਨ ਜਦ ਵਿਕਾਰਾਂ ਭੋਗਾਂ ਵਿੱਚ ਜਾਂਦਾ ਹੈ ਤਾਂ ਸ਼ਕਤੀ ਸਾਰੀ ਇਸੇ ਸ਼ਕਤੀ ਰੂਪ ਮਨ ਦੀ ਹੁੰਦੀ ਹੈ। ਹੁਣ ਸਾਧਨਾ ਇਸੇ ਮਨ ਨੂੰ ਹੈ ਕਿ ਇਹ ਨੀਵੀਆਂ ਰੁਚੀਆਂ ਵਾਲੇ ਨੂੰ ਜਿੱਤ ਲਵੇ, ਮਨ ਜੀਤੇ ਜਗਜੀਤ ਹੋ ਜਾਏ। ਇਹ ਸ਼ਕਤੀ ਰੂਪ ਮਨ ਜਦ ਪੰਜ ਤੱਤਵੀਂ ਮਨ ਨੂੰ ਵਸ ਕਰ ਲੈਂਦਾ ਹੈ ਤਾਂ ਉੱਪਰ ਨੂੰ ਉੱਚਾ ਉੱਠਦਾ ਹੈ ਅਤੇ ਆਪਣੀ ਸਾਰੀ ਸ਼ਕਤੀ ਇੰਦਰੀਆਂ ਨੂੰ ਕਾਬੂ ਰੱਖਣ ਵਿੱਚ, ਭਲੇ ਆਚਰਣ ਵਿੱਚ, ਜੀਵਨ ਬਸਰ ਕਰਨ ਵਿੱਚ ਅਤੇ ਨਾਮ ਸਿਮਰਨ, ਹਰੀ ਕੀਰਤਨ ਕਰਨ, ਸਤਸੰਗ ਅਤੇ ਗਿਆਨ ਵਿਚਾਰ ਵੱਲ ਖਰਚ ਕਰਦਾ ਹੈ। ਅੰਤ ਜਦ ਇਸ ਵਿੱਚੋਂ ਦੁਵੈਤ ਭਾਵਨਾ ਨਿਕਲ ਜਾਂਦੀ ਹੈ ਤਾਂ ਇਹ ਦੋਵੇਂ ਮਨ ਸ਼ਿਵ ਸਰੂਪੀ ਮਨ ਵਿੱਚ ਲੀਨ ਹੋ ਜਾਂਦੇ ਹਨ ਅਤੇ ਸ਼ਿਵ ਸਰੂਪੀ ਮਨ ਸ਼ਿਵ ਯਾਨੀ ਕਲਿਆਣ ਸਰੂਪ ਪਰਮ ਜੋਤ ਵਿੱਚ ਤਦਰੂਪ ਹੋ ਜਾਂਦਾ ਹੈ। ਜਦ ਤੱਕ ਸਰੀਰ ਰਹਿੰਦਾ ਹੈ ਤਦ ਤੱਕ ਮਨ ਤਿੰਨੇ ਰਹਿੰਦੇ ਹਨ, ਨਹੀਂ ਤਾਂ ਸਰੀਰ ਦੀ ਕਿਰਿਆ ਖੜੋ ਜਾਂਦੀ ਹੈ। ਪਰ ਪੰਚਤੱਤੀ ਮਨ ਫਿਰ ਨੀਵੇਂ ਪਾਸੇ ਨਹੀਂ ਲਿਜਾਂਦਾ, ਸੁਖਪੂਰਵਕ ਸਰੀਰ ਦੀ ਕਿਰਿਆ ਸਾਧਦਾ ਹੈ ਅਤੇ ਉੱਚੇ ਪਾਸੇ ਦੇ ਕਾਰਜਾਂ ਵਿੱਚ ਸਤਿਆ ਦਿੰਦਾ ਹੈ। ਸ਼ਕਤੀ ਰੂਪ ਮਨ ਫਿਰ ਆਪਣੇ ਸਰੀਰ ਨੂੰ ਸਵਸਥ ਰੱਖਦਾ ਹੈ, ਸਰੀਰ ਰੱਖਿਆ ਪਾਲਣ ਆਦਿ ਕਰਦਾ ਹੋਇਆ ਇੰਦਰੀਆਂ ਨੂੰ ਭੋਗਾਂ ਵੱਲ ਨਹੀਂ ਜਾਣ ਦਿੰਦਾ, ਭਜਨ ਬੰਦਗੀ ਉਪਕਾਰ ਵਿੱਚ ਸਰੀਰ ਨੂੰ ਰੱਖਦਾ ਹੈ ਅਤੇ ਅੰਦਰ ਸਰਵ ਵਿਆਪੀ ਜੋਤ ਸਰੂਪ ਨਾਲ ਆਪਣੇ ਸ਼ਿਵ ਸਰੂਪ ਮਨ ਨੂੰ ਲੱਗੇ ਰਹਿਣ ਤੋਂ ਉੱਠਣ ਨਹੀਂ ਦਿੰਦਾ। ਇਹ ਇੱਕ ਲਿਵ ਦਾ ਰੂਪ ਬਣਾਈ ਰੱਖਦਾ ਹੈ, ਜਿਸ ਕਰਕੇ ਇੱਕ ਪਾਸੇ ਆਪਣੀ ਚੇਤਨਤਾ ਪਰਮ ਚੇਤਨਤਾ ਨਾਲ ਮਿਲੀ ਰਹਿੰਦੀ ਹੈ, ਦੂਜੇ ਪਾਸੇ ਸਰੀਰ ਦੇ ਕਾਰਜ ਪਵਿੱਤਰਤਾ ਵਿੱਚ ਭੁਗਤਦੇ ਜਾਂਦੇ ਹਨ। ਇਹ ਅਵਸਥਾ ਜਦ ਹੋ ਜਾਵੇ ਕਿ ਇਹ ਦੋਵੇਂ ਮਨ ਜਦ ਲੈ ਕੇ ਭਾਵ ਆਪਣੇ ਅਧੀਨ ਕਰਕੇ ਉੱਚੇ ਮਨ ਯਾਨੀ ਸ਼ਿਵ ਸਰੂਪ ਮਨ ਵਿੱਚ ਰਹੇ, ਤਦ ਤਿੰਨਾਂ ਲੋਕਾਂ ਦੀਆਂ ਗੱਲਾਂ ਕਰੇ। ਭਾਵ ਜੀ ਕੋ ਸ਼ਿਵ ਤਿੰਨਾਂ ਲੋਕਾਂ ਦਾ ਜਾਣੂ ਹੈ, ਉਹ ਵੀ ਸ਼ਿਵ ਸਮਾਇਆ ਤ੍ਰੈਲੋਕੀ ਦਾ ਜਾਣਨਹਾਰ ਹੋਵੇਗਾ। ਇਸ ਤੋਂ ਪਤਾ ਲੱਗਾ ਕਿ ਮਨ ਦਾ ਮੂਲ ਸ਼ਿਵ ਯਾਨੀ ਕਲਿਆਣ ਸਰੂਪਤਾ ਹੈ। ਇਸ ਮੂਲ ਨੂੰ ਪਕੜਿਆਂ ਮਨ ਪਤੀਜਦਾ ਹੈ, ਨਹੀਂ ਤਾਂ ਡੋਲਦਾ ਰਹਿੰਦਾ ਹੈ। ਸੋ ਮਨ ਨੂੰ ਜਾਣਨਾ ਇਸ ਮਰਮ ਯਾਨੀ ਭੇਦ ਦੇ ਜਾਣਨ ਉੱਤੇ ਨਿਰਭਰ ਰੱਖਦਾ ਹੈ। ਹੁਣ ਇੱਕ ਖਬਰਦਾਰੀ ਦਾਨ ਕਰਦੇ ਹਨ ਕਿ ਖਬਰਦਾਰ ਰਹੋ, ਜਦੋਂ ਮਨ ਆਪਣੇ ਮੂਲ ਸਰੂਪ ਵਿੱਚ ਮਿਲਣ ਲੱਗੇ ਤਾਂ ਦੇਰ ਨਾ ਲਾਓ ਕਿ ਇਹ ਕੀ ਆਉਣ ਲੱਗਾ ਹੈ, ਮੇਰਾ ਵੱਖਰਾਪਨ ਨਾ ਰਿਹਾ ਤਾਂ ਮੈਂ ਹੀ ਕੀ ਰਹਾਂ, ਐਸਾ ਨਾ ਵਿਚਾਰੇ। ਜਦੋਂ ਮਨ ਨਾਮ ਸਿਮਰਨ, ਕੀਰਤਨ, ਪ੍ਰੇਮ ਆਦਿ ਨਾਲ ਆਪਣੇ ਵਿੱਚ ਇਕੱਠਾ ਹੋ ਕੇ ਮਗਨਤਾ ਵਿੱਚ ਜਾਵੇ, ਉਸਨੂੰ ਨਾ ਰੋਕੋ, ਕਿਸੇ ਕਾਰਨ ਦੇਰ ਨਾ ਲਾਓ, ਕਿਉਂਕਿ ਮਗਨ ਹੋਣ ਨਾਲ ਹੀ ਸੱਤਿਅ ਸਰੂਪ ਪ੍ਰਭੂ ਦੀ ਪ੍ਰਾਪਤੀ ਹੋਣੀ ਹੈ। ਜੋ ਪ੍ਰੇਮੀ ਸਿਮਰਨ ਕੀਰਤਨ ਦੇ ਆਸਰੇ ਟੁਰਦੇ ਹਨ, ਉਹਨਾਂ ਨੂੰ ਆਪੇ ਵਿੱਚ ਮਗਨ ਹੋਣ ਦੇ ਸਮੇਂ ਆਉਂਦੇ ਹਨ। ਉਸ ਵੇਲੇ ਕੋਲ ਬੈਠਿਆਂ ਦੀ ਸ਼ਰਮ ਕਰਕੇ ਅਥਵਾ ਕਿਸੇ ਹੋਰ ਕਾਰਜ ਦੇ ਪਜ ਕਰਕੇ ਮਨ ਨੂੰ ਮਗਨ ਹੋਣ ਵਿੱਚ ਢਿੱਲ ਨਾ ਲਾਵੇ। ਉਹ ਛਿੰਨ, ਉਹ ਘੜੀ ਸੁਲੱਖਣੀ ਹੁੰਦੀ ਹੈ, ਕੀ ਜਾਣੀਏ ਉਸ ਮਗਨਤਾ ਵਿੱਚ ਅੰਤ ਵਿਚਲੀ ਜੀਵਾਤਮਾ ਅਨੰਤ ਪਰਮਾਤਮਾ ਵਿੱਚ ਲੀਨ ਹੋਣ ਲੱਗੀ ਹੈ ਅਤੇ ਉਸ ਵੇਲੇ ਬਾਂਹ ਪਕੜ ਪ੍ਰਿਆਸੇਜੇ ਆਨੀ ਵਾਲੀ ਗੱਲ ਵਰਤਣ ਲੱਗੀ ਹੈ, ਮਤੇ ਉਸ ਮਗਨਤਾ ਨੂੰ ਹੋੜਨਾ ਉਸ ਪ੍ਰਿਆ ਦੀ ਬੇਅਦਬੀ ਹੋ ਜਾਵੇ। ਇਸ ਕਰਕੇ ਅੰਕ 32 ਵਿੱਚ ਦੱਸਦੇ ਹਨ ਕਿ ਇਸ ਮਨ ਨੂੰ ਕੋਹ ਕੇ ਮਾਰੋ ਨਾ, ਗਮਰੁੱਠ ਨਾ ਕਰੋ। ਇਸੇ ਮਨ ਨਾਲ ਹੀ ਜਗਿਆਸੂ ਨੂੰ, ਗਿਆਨੀ ਨੂੰ, ਭਗਤ ਨੂੰ ਕੰਮ ਹੈ। ਇਸਨੇ ਜੀਵਨ ਮੁਕਤ ਕਰਨਾ ਹੈ, ਇਸਨੇ ਭਗਤ ਗਿਆਨੀ ਬਣਾਉਣਾ ਹੈ, ਇਸਨੇ ਨੀਵੀਆਂ ਰੁਚੀਆਂ ਤੋਂ ਕੱਢ ਕੇ ਉਨ ਮਨ ਉਤਸੁਰਤੇ ਕਰ ਦੇਣਾ ਹੈ। ਇਸਨੂੰ ਮਾਰਨਾ, ਕੁੱਟਣਾ, ਕੋਹਣਾ ਨਹੀਂ, ਇਸਨੂੰ ਸਾਧਣਾ ਹੈ। ਪੰਜ ਤੱਤਵੀਂ ਸੁਭਾਅ ਤੋਂ, ਪੰਜ ਤੱਤਮੈ ਸ਼ਕਤੀ ਸੁਭਾਵ ਤੋਂ ਉੱਚਾ ਕਰਕੇ ਸ਼ਿਵ ਰੂਪਤਾ ਵਿੱਚ ਲੈ ਜਾਣਾ ਹੈ। ਇਸਨੂੰ ਕਹੀਦਾ ਹੈ ਮਨ ਦਾ ਸਾਧਨ। ਇਸੇ ਦੇ ਸਾਧ ਲੈਣ ਨਾਲ ਸਿੱਧੀ ਪ੍ਰਾਪਤ ਹੋਣੀ ਹੈ। ਇਸ ਕਰਕੇ ਮਨ ਹੀ ਮਨ ਨੂੰ ਆਖਦਾ ਹੈ ਕਿ ਹੇ ਮਨ, ਤੂੰ ਹੀ ਸ਼ਤਰੂ ਸੈਂ, ਪਰ ਸੱਜਣਾ ਤੇਰੇ ਵਰਗਾ ਮਿੱਤਰ ਵੀ ਸਾਨੂੰ ਹੋਰ ਕੋਈ ਨਹੀਂ ਮਿਲਿਆ। ਪ੍ਰਸ਼ਨ ਆਉਂਦਾ ਹੈ ਕਿ ਸਤਸੰਗ, ਗੁਰੂ, ਕੀਰਤਨ, ਨਾਮ, ਕਿਆ ਇਹ ਮਿੱਤਰ ਨਹੀਂ ਹਨ? ਇਹ ਮਿੱਤਰ ਹਨ, ਪਰ ਜੇ ਮਨ ਅਵੇੜਾ ਰਹੇ, ਮਨ ਹੀ ਪਲਟਾ ਨਾ ਖਾਵੇ ਤਾਂ ਸਤਸੰਗ ਵਿੱਚ ਕੌਣ ਜਾਵੇ? ਗੁਰੂ ਦੀ ਸ਼ਰਨ ਕੌਣ ਲਵੇ? ਪਰਮਾਤਮਾ ਵੱਲ ਸੇਧ ਕੌਣ ਬਣੇ? ਨਾਮ ਬਾਣੀ ਦੀ ਸ਼ਰਨ ਕੌਣ ਲਵੇ? ਇਸ ਕਰਕੇ ਮਨ ਵਰਗਾ ਮਿੱਤਰ ਵੀ ਕੋਈ ਨਹੀਂ ਹੈ। ਉੱਪਰਲੇ ਭਾਵ ਗੁਰਬਾਣੀ ਦੇ ਚਾਨਣੇ ਵਿੱਚ ਅਤੇ ਗੁਰਮੁਖਾਂ ਦੇ ਤਜਰਬੇ ਵਿੱਚ ਜਿਕੂ ਆਉਂਦੇ ਹਨ, ਵਰਣਨ ਹੋਏ ਹਨ। ਹੁਣ ਜਿਕੂ ਨਿਰੇ ਗਿਆਨ ਪੱਖ ਵਾਲੇ ਅੰਗ 33 ਦੇ ਅੱਖਰਾਂ ਨੂੰ ਲਾਉਂਦੇ ਹਨ, ਵਰਣਨ ਕਰਦੇ ਹਾਂ। ਪਹਿਲਾ, ਮਨ ਜਦ ਮਾਇਆ ਨਾਲ ਮਿਲਦਾ ਹੈ ਤਦ ਇਹ ਸ਼ਕਤੀ ਵਾਲਾ ਕਹੀਦਾ ਹੈ। ਜਦ ਇਹ ਮਨ ਪਰਮਾਤਮਾ ਨਾਲ ਮਿਲਦਾ ਹੈ ਤਦ ਸ਼ਿਵ ਰੂਪੀ ਕਹੀਦਾ ਹੈ। ਜਦ ਇਹ ਮਨ ਪੰਜ ਤੱਤਾਂ ਦੇ ਸਰੀਰ ਦਾ ਅਭਿਮਾਨੀ ਹੁੰਦਾ ਹੈ ਤਦ ਜੀਵ ਕਹੀਦਾ ਹੈ। ਜਦ ਜਗਿਆਸੂ ਉਨਮਨ ਯਾਨੀ ਤੁਰੀਆ ਪਦ ਵਿੱਚ ਜਾ ਟਿਕਦਾ ਹੈ ਤਦ ਤਿੰਨਾਂ ਲੋਕਾਂ ਨੂੰ ਮਿੱਥਿਆ ਆਖਦਾ ਹੈ ਕਿ ਇਹ ਤਾਂ ਬਾਤ ਮਾਤਰ ਹਨ, ਵਾਸਤਵ ਵਿੱਚ ਕੁਛ ਨਹੀਂ। ਦੂਸਰਾ, ਇਹ ਮਨ ਗਿਆਨ ਸਰੂਪ ਬ੍ਰਹਮ ਹੀ ਕਲਪਤ ਵਸਤੂ ਨੂੰ ਅਭਿੰਨ ਨਾ ਰੱਖ ਕੇ ਸ਼ਕਤੀ ਸਰੂਪ ਹੈ। ਇਹ ਮਨ ਗਿਆਨ ਸਰੂਪ ਬ੍ਰਹਮ ਹੀ ਆਪਣੇ ਆਪ ਵਿੱਚ ਕਲਿਆਣ ਸਰੂਪ ਹੈ। ਇਹ ਮਨ ਗਿਆਨ ਸਰੂਪ ਬ੍ਰਹਮ ਹੀ ਮਾਇਆ ਦੇ ਕਾਰਯ ਪੰਜ ਤੱਤਾਂ ਦਾ ਜੀਵ ਹੈ, ਭਾਵ ਆਸਰਾ ਰੂਪ ਹੈ। ਸੋ ਜੇ ਗਿਆਨ ਸਰੂਪ ਬ੍ਰਹਮ ਨੂੰ ਹੀ ਆਪਣੇ ਅੰਤਕਰਨ ਵਿਚਲੇ ਯਾਨੀ ਗ੍ਰਹਿਣ ਕਰਕੇ ਉਨ ਮਨ ਯਾਨੀ ਮਨ ਤੋਂ ਉੱਚਾ ਭਾਵ ਨਿਰਸੰਕਲਪ ਹੋਇਆ ਰਹੇ ਤਾਂ ਤਿੰਨਾਂ ਲੋਕਾਂ ਬਾਬਤ ਇਸ ਤਰ੍ਹਾਂ ਗੱਲਾਂ ਕਰੇਗਾ ਕਿ ਤਿੰਨੇ ਲੋਕ ਵੀ ਬ੍ਰਹਮ ਸਰੂਪ ਹਨ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।